ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਦੇ ਪ੍ਰੋਗਰਾਮ 'ਚ ਅਸੀਂ ਜੰਨਤ ਉਲ ਫਿਰਦੋਸ ਦੇ ਮੌਜੂ 'ਤੇ ਗੱਲ ਕਰਾਂਗੇ ਅਤੇ ਇਹ ਸਬਕ ਨੰਬਰ 98 ਵੇ। ਪਿਛਲੇ ਸਬਕ ਵਿੱਚ ਅਸੀਂ ਜਹਨਮ ਦੀ ਬਾਬਤ ਸਿੱਖਿਆ। ਜਹਨਮ ਐਸੀ ਅਜ਼ਾਬ ਦੀ ਜਗ੍ਹਾ ਵੀ ਜਿੱਥੋਂ ਦੀ ਸਜ਼ਾ ਕਦੀ ਖਤਮ ਨਹੀਂ ਹੁੰਦੀ। ਜਹਨਮ ਬੜੇ ਅਜ਼ਾਬ ਵਾਲੀ ਜਗ੍ਹਾ ਹੈ ਜਿਹੜੀ ਸ਼ੈਤਾਨ ਅਤੇ ਉਹਦੇ ਫਰਿਸ਼ਤਿਆਂ ਵਾਸਤੇ ਬਣਾਈ ਗਈ। ਜਿਹੜੇ ਲੋਕ ਖੁਦਾ ਦੀ ਤਿਆਰ ਕੀਤੀ ਹੋਈ ਇਸ ਨਜਾਤ ਦੀ ਰਾਹ ਨੂੰ ਕਬੂਲ ਨਹੀਂ ਕਰਨਗੇ ਉਹ ਸਭ ਇਸੇ ਅਬਦੀ ਅਜ਼ਾਬ ਦੀ ਜਗ੍ਹਾ ਵਿੱਚ ਪੈਣਗੇ ਜਿੱਥੋਂ ਖੁਦਾ ਦੀ ਕੁਰਬਤ ਤੋਂ ਹਮੇਸ਼ਾ ਵਾਸਤੇ ਜੁਦਾ ਰਹਿਣਗੇ। ਖੁਦਾ ਦਾ ਕਲਾਮ ਐਸੇ ਗੱਲ ਨੂੰ ਇੰਜ ਬਿਆਨ ਕਰਦੇ ਮੁਕਾਸ਼ਵਾ ਦੀ ਕਿਤਾਬ ਬਾਬ 20 ਤੇ ਆਇਤ ਨੰਬਰ 15 ਵਿੱਚ, ਜਿਸ ਕਿਸੇ ਦਾ ਨਾਂ ਕਿਤਾਬੇ ਹਯਾਤ ਵਿੱਚ ਲਿਖਿਆ ਹੋਇਆ ਨਾ ਮਿਲਿਆ ਉਹ ਅੱਗ ਦੀ ਝੀਲ ਵਿੱਚ ਪਾ ਦਿੱਤਾ ਜਾਏਗਾ। ਜਹਨਮ ਯਕੀਨਨ ਐਸੀ ਖੌਫਨਾਕ ਜਗ੍ਹਾ ਹੈ ਜਿੱਥੋਂ ਦੀ ਬਾਬਤ ਇਨਸਾਨ ਸੋਚ ਵੀ ਨਹੀਂ ਸਕਦਾ। ਅੱਜ ਅਸੀਂ ਇੱਕ ਬੜੇ ਹੀ ਖੂਬਸੂਰਤ ਮੌਜੂ 'ਤੇ ਗੱਲ ਕਰਨ ਦਾ ਪ੍ਰੋਗਰਾਮ ਤਰਤੀਬ ਦਿੱਤਾ ਹੈ ਜਿਸ ਦੀ ਬਾਬਤ ਇਨਸਾਨੀ ਰੂਹ ਅਕਸਰ ਸੋਚਦੀ ਰਹਿੰਦੀ ਹੈ। ਇਹ ਮੌਜੂ ਜੰਨਤ ਉਲ ਫਿਰਦੋਸ ਏ ਅਤੇ ਇਹਨੂੰ ਬਹਿਸ਼ਤ ਵੀ ਆਖਿਆ ਜਾਂਦਾ ਹੈ। ਜੰਨਤ ਉਲ ਫਿਰਦੋਸ ਦੇ ਮੁਤਾਲਿਕ ਮੁਖਤਲਿਫ ਲੋਕਾਂ ਦੀ ਮੁਖਤਲਿਫ ਸੋਚ ਏ, ਇਸ ਵਿੱਚ ਦਾਖਲ ਹੋਣ ਦੇ ਵੀ ਮੁਖਤਲਿਫ ਨਜ਼ਰੀਆਤ ਨੇ। ਮਿਸਾਲ ਦੇ ਤੌਰ 'ਤੇ ਮਗਰਬੀ ਫਿਰਕਿਆਂ ਦੇ ਲੋਕਾਂ ਦਾ ਇਮਾਨ ਏ ਕਿ ਜੇ ਕਈ ਅਸਮਾਨ ਨੇ ਅਤੇ ਕਈ ਜਨਤਾ ਨੇ, ਇਸ ਤੋਂ ਇਲਾਵਾ ਐਸ਼ੋ ਆਰਾਮ ਦੇ ਲਿਹਾਜ਼ ਨਾਲ ਇਹਦੇ ਮੁਖਤਲਿਫ ਦਰਜੇ ਨੇ। ਹਰ ਸ਼ਖਸ ਦਾ ਉੱਥੇ ਜਾਣਾ ਉਹਦੇ ਅਮਾਲ 'ਤੇ ਮਬਨੀ ਏ। ਕੁਝ ਲੋਕਾਂ ਦਾ ਖਿਆਲ ਏ ਕਿ ਪਹਿਲੇ ਹਰ ਕੋਈ ਦੋਜ਼ਖ ਵਿੱਚ ਆਏਗਾ, ਉੱਥੇ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣ ਤੋਂ ਬਾਅਦ ਉਹ ਜੰਨਤ ਵਿੱਚ ਦਾਖਲ ਹੋਏਗਾ। ਬਾਜ਼ ਲੋਕਾਂ ਦੇ ਖਿਆਲ ਵਿੱਚ ਜੰਨਤ ਉਹ ਮੁਕਾਮ ਏ ਜਿਹੜਾ ਖੁਦਾ ਤਾਲਾ ਨੇ ਆਪਣੇ ਫਰਮਾ ਬਰਦਾਰ ਅਤੇ ਇਬਾਦਤ ਗੁਜ਼ਾਰ ਲੋਕਾਂ ਵਾਸਤੇ ਮਖਸੂਸ ਕਰ ਰੱਖਿਆ ਏ, ਜਿੱਥੇ ਉਹ ਜਾਵਣਗੇ, ਖਾਵਣਗੇ, ਪੀਣਗੇ, ਐਸ਼ਵਿਸ਼ਰਤ ਕਰਨਗੇ ਵਗੈਰਾ ਵਗੈਰਾ। ਜੰਨਤ ਦੇ ਮੁਤਲਿਕ ਅਤੇ ਜੰਨਤ ਹਾਸਲ ਕਰਨ ਦੇ ਮੁਤਲਿਕ ਹਰ ਕੌਮ ਅਤੇ ਹਰ ਫਿਰਕੇ ਦਾ ਯਕੀਨਨ ਆਪਣਾ ਨਜ਼ਰੀਆ ਏ। ਤਾਹਮ ਸਾਡਾ ਤਾਲੁਕ ਲੋਕਾਂ ਦੀ ਸੋਚਾਂ, ਖਿਆਲਾਂ ਅਤੇ ਨਜ਼ਰੀਆਤ ਦੇ ਨਾਲ ਨਹੀਂ ਬਲਕਿ ਖੁਦਾ ਦੇ ਪਾਕ ਕਲਾਮ ਦੇ ਨਾਲ ਏ ਕਿ ਉਹ ਆਪਣੇ ਕਲਾਮ ਮੁਕੱਦਸ ਵਿੱਚ ਜੰਨਤ ਦੀ ਬਾਬਤ ਕੀ ਤਾਲੀਮ ਦਿੰਦਾ ਹੈ। ਨਬੀਆਂ ਦੇ ਨਵਿਸ਼ਤਿਆਂ ਵਿੱਚ ਜੰਨਤ ਦੇ ਕਈ ਨਾਂ ਨੇ। ਇਹਨੂੰ ਆਸਮਾਨੀ ਮੁਕਾਮ, ਖੁਦਾ ਦਾ ਤਖ਼ਤ, ਖੁਦਾ ਦੀ ਹਜ਼ੂਰੀ, ਖੁਦਾ ਦਾ ਘਰ, ਖੁਦਾ ਪਾਕ ਦੀ ਸਕੂਨਤਗਾਹ, ਮੁਕੱਦਸ ਸ਼ਹਿਰ, ਆਸਮਾਨੀ ਯਰੂਸ਼ਲਮ, ਪਾਕ ਫਰਿਸ਼ਤਿਆਂ ਅਤੇ ਬਰੇ ਦਾ ਘਰ, ਖੁਦਾਵੰਦ ਯਿਸੂ ਮਸੀਹ ਦੀ ਹਜ਼ੂਰੀ ਅਤੇ ਉਹਦਾ ਜਲਾਲ, ਖੁਦਾ ਦੇ ਲੋਕਾਂ ਦੀ ਰਿਹਾਇਸ਼ਗਾਹ ਯਾਨੀ ਜਿਨ੍ਹਾਂ ਦੇ ਨਾਂ ਅਸਮਾਨ 'ਤੇ ਲਿਖੇ ਗਏ ਨੇ। ਯਿਸੂ ਮਸੀਹ ਨੇ ਉਹਨਾਂ ਨੂੰ ਜੰਨਤ ਉਲ ਫਿਰਦੋਸ ਆਖਿਆ, ਮੇਰੇ ਬਾਪ ਦਾ ਘਰ ਆਖਿਆ, ਕਿਉਂਕਿ ਇਹ ਉਹੀ ਜਗ੍ਹਾ ਹੈ ਜਿੱਥੇ ਉਹ ਮੁਜੱਸਮ ਹੋ ਕੇ ਆਉਣ ਤੋਂ ਪਹਿਲੇ ਮੌਜੂਦ ਸੀ। ਮੁਕਤਸਰ ਹੈ ਕਿ ਫਿਰਦੋਸ ਖੁਦਾ ਦੀ ਸਕੂਨਤ ਗਾਏ। ਅਸੀਂ ਜਾਣਦੇ ਹਾਂ ਕਿ ਖੁਦਾ ਹਰ ਜਗ੍ਹਾ ਮੌਜੂਦ ਏ ਅਤੇ ਇਸ ਤੋਂ ਬਾਵਜੂਦ ਵੀ ਉਹ ਇੱਕ ਖਾਸ ਮੁਕਾਮ ਏ ਜਿਹੜਾ ਪਾਕ, ਸ਼ਫਾਫ, ਨੂਰੀ ਅਤੇ ਹਸੀਨੋ ਜਮੀਲ ਏ, ਜਿਹੜਾ ਸਿਤਾਰਿਆਂ ਦੇ ਨਾਲ ਬਹੁਤ ਅੱਗੇ ਵੇ, ਜਿੱਥੇ ਖੁਦਾ ਆਪਣੇ ਜਲਾਲ ਦੇ ਨਾਲ ਸਕੂਨਤ ਕਰਦਾ ਹੈ। ਇਹ ਉਹੀ ਮੁਕਾਮ ਏ ਜਿੱਥੇ ਕਿਬਰੀਆ ਦਾ ਬੇਟਾ ਯਸੂ ਤਖ਼ਤ ਨਸ਼ੀਨ ਏ ਅਤੇ ਉਹ ਖੁਦਾ ਕਦੂਸ ਦੇ ਸੱਜੇ ਪਾਸੇ ਬੈਠਾ ਹੋਇਆ, ਦੁਨੀਆਂ ਦੀ ਅਦਾਲਤ ਕਰਨ ਅਤੇ ਇਸ ਦੁਨੀਆਂ ਨੂੰ ਨਵਾਂ ਬਣਾਉਣ ਦਾ ਇੰਤਜ਼ਾਰ ਕਰਨ ਡਿਆ। ਮਜ਼ੀਦ ਹੈ ਕਿ ਫਿਰਦੋਸ ਉਹ ਮੁਕਾਮ ਏ ਜਿੱਥੇ ਹਜ਼ਾਰਾਂ ਹਜ਼ਾਰ ਫਰਿਸ਼ਤੇ ਅਤੇ ਖੁਦਾ ਦੇ ਬਰੇ ਮਸੀਹ ਦੇ ਖੂਨ ਦੇ ਵਸੀਲੇ ਛੁੜਾਏ ਹੋਏ ਲੋਕਾਂ ਦਾ ਹਜੂਮ ਖੁਦਾ ਦੇ ਪਾਕ ਤਖ਼ਤ ਨੂੰ ਘੇਰੇ ਹੋਏ ਹੈ। ਇਜਲ ਮੁਕੱਦਸ ਦੀ ਆਖਰੀ ਕਿਤਾਬ ਮੁਕਾਸ਼ਵਾ ਦੇ ਆਖਰੀ ਦੋ ਬਾਅ ਵਿੱਚ ਖੁਦਾ ਪਾਕ ਨੇ ਆਪਣੇ ਰਸੂਲ ਮੁਕੱਦਸ ਯੋਹੰਨਾ ਨੂੰ ਰੋਇਆ ਵਿੱਚ ਫਿਰਦੋਸ ਦਾ ਮੁਕੱਦਸ ਸ਼ਹਿਰ ਯਰੂਸ਼ਲਮ ਵਿਖਾਇਆ, ਜਿਹੜਾ ਉਹਨੇ ਉਹ ਉਹਨਾਂ ਲੋਕਾਂ ਵਾਸਤੇ ਬਣਾਇਆ ਏ ਜਿਨ੍ਹਾਂ ਦੇ ਨਾਂ ਅਬਦੀ ਹਯਾਤ ਦੀ ਕਿਤਾਬ ਵਿੱਚ ਦਰਜ ਨੇ। ਮੁਕਾਸ਼ਵਾ ਦੀ ਕਿਤਾਬ ਬਾਬ 21 ਵਿੱਚ ਮਰਕੂਮ ਏ, ਤੇ ਉਹ ਮੈਨੂੰ ਰੂਹ ਵਿੱਚ ਇੱਕ ਵੱਡੇ ਤੇ ਉੱਚੇ ਪਹਾੜ ਤੇ ਲੈ ਗਿਆ ਤੇ ਸ਼ਹਿਰ ਮੁਕੱਦਸ ਯਰੂਸ਼ਲਮ ਨੂੰ ਅਸਮਾਨ ਤੋਂ ਖੁਦਾ ਦੇ ਕੋਲੋਂ ਉਤਰਦਿਆਂ ਵੇਖਿਆ। ਉਹਦੇ ਵਿੱਚ ਖੁਦਾ ਦਾ ਜਲਾਲ ਸੀ ਤੇ ਉਹਦੀ ਚਮਕ ਨਹਾਇਤ ਕੀਮਤੀ ਪੱਥਰ ਯਾਨੀ ਉਸ ਯਸ਼ਬ ਦੀ ਸੀ ਜਿਹੜਾ ਬਲੂਰ ਦੀ ਤਰ੍ਹਾਂ ਸ਼ਫਾਫ ਹੋਵੇ। ਤੇ ਉਸ ਸ਼ਹਿਰੇ ਪਨਾਹ ਬੜੀ ਤੇ ਬੁਲੰਦ ਸੀ ਤੇ ਉਹਦੇ 12 ਦਰਵਾਜ਼ੇ ਤੇ ਦਰਵਾਜ਼ਿਆਂ ਤੇ 12 ਫਰਿਸ਼ਤੇ ਸਨ ਤੇ ਉਹਨਾਂ ਤੇ ਬਨੀ ਇਸਰਾਇਲ ਦੇ 12 ਕਬੀਲਿਆਂ ਦੇ ਨਾਂ ਲਿਖੇ ਹੋਏ ਸਨ। ਤੇ ਉਹ ਸ਼ਹਿਰ ਚਕੋਰ ਵਾਕੇ ਹੋਇਆ ਸੀ ਤੇ ਉਹਦੀ ਲੰਬਾਈ ਚੌੜਾਈ ਦੇ ਬਰਾਬਰ ਸੀ ਤੇ ਉਸ ਸ਼ਹਿਰ ਦੀ ਸ਼ਹਿਰੇ ਪਨਾਹ ਦੀਆਂ ਬੁਨਿਆਦਾਂ ਹਰ ਤਰ੍ਹਾਂ ਦੇ ਜਵਾਹਰ ਦੇ ਨਾਲ ਆਰਾਸਤਾ ਸਨ ਤੇ 12 ਦਰਵਾਜ਼ੇ 12 ਮੋਤੀਆਂ ਦੇ ਸਨ। ਹਰ ਦਰਵਾਜ਼ਾ ਇੱਕ ਮੋਤੀ ਦਾ ਸੀ ਤੇ ਸ਼ਹਿਰ ਦੀ ਸੜਕ ਸ਼ਫਾਫ ਸ਼ੀਸ਼ੇ ਦੇ ਵਾਂਗੂ ਖਾਲਸ ਸੋਨੇ ਦੀ ਸੀ ਤੇ ਉਸ ਵਿੱਚ ਕੋਈ ਮੁਕੱਦਸ ਨਾ ਵੇਖਿਆ, ਇਸ ਲਈ ਕਿ ਖੁਦਾਵੰਦ ਖੁਦਾ ਕਾਦਰ ਮੁਤਲਿਕ ਤੇ ਬਰਾ ਉਹਦਾ ਮੁਕੱਦਸ ਸਨ। ਤੇ ਉਸ ਸ਼ਹਿਰ ਵਿੱਚ ਸੂਰਜ ਤੇ ਚਾਂਦ ਦੀ ਰੋਸ਼ਨੀ ਦੀ ਕੁਝ ਹਾਜਤ ਨਹੀਂ ਸੀ ਕਿਉਂਕਿ ਖੁਦਾ ਦੇ ਜਲਾਲ ਨੇ ਉਹਨੂੰ ਰੋਸ਼ਨ ਕਰ ਰੱਖਿਆ ਸੀ ਤੇ ਬਰਾ ਉਹਦਾ ਚਿਰਾਗ ਸੀ ਤੇ ਕੌਮਾਂ ਉਹਦੀ ਰੋਸ਼ਨੀ ਵਿੱਚ ਚੱਲਣ ਫਿਰਨਗੀਆਂ ਤੇ ਉਹਦੇ ਦਰਵਾਜ਼ੇ ਦਿਨ ਨੂੰ ਹਰਗਿਜ਼ ਬੰਦ ਨਾ ਹੋਣਗੇ ਤੇ ਰਾਤ ਉੱਥੇ ਨਾ ਹੋਵੇਗੀ ਤੇ ਉਹਦੇ ਵਿੱਚ ਕੋਈ ਨਾਪਾਕ ਚੀਜ਼ ਜਾਂ ਕੋਈ ਸ਼ਖਸ ਜਿਹੜਾ ਗਿਰੋਨੇ ਕੰਮ ਜਾਂ ਝੂਠੀਆਂ ਗੱਲਾਂ ਗੜਦਾ ਹੈ ਹਰਗਿਜ਼ ਦਾਖਲ ਨਾ ਹੋਏਗਾ, ਮਗਰ ਉਹੀ ਜਿਨ੍ਹਾਂ ਦੇ ਨਾਂ ਬਰੇ ਦੀ ਕਿਤਾਬ ਹਯਾਤ ਵਿੱਚ ਲਿਖੇ ਹੋਏ ਨੇ। ਮੁਕਾਸ਼ਵਾ ਬਾਬ 22 ਤੇ ਪਹਿਲੀਆਂ 5 ਆਇਤਾਂ ਵਿੱਚ ਮਰਕੂਮ ਏ। ਫਿਰ ਉਹਨੇ ਮੈਨੂੰ ਬਲੋਰ ਦੀ ਤਰ੍ਹਾਂ ਚਮਕਦਾ ਹੋਇਆ ਆਬੇ ਹਯਾਤ ਦਾ ਇੱਕ ਦਰਿਆ ਵਿਖਾਇਆ ਜਿਹੜਾ ਖੁਦਾ ਤੇ ਬਰੇ ਦੇ ਤਖ਼ਤ ਤੋਂ ਨਿਕਲ ਕੇ ਉਸ ਸ਼ਹਿਰ ਦੀ ਸੜਕ ਦੇ ਵਿੱਚ ਵਹਿੰਦਾ ਸੀ ਤੇ ਦਰਿਆ ਦੇ ਵਾਰ ਪਾਰ ਜ਼ਿੰਦਗੀ ਦਾ ਦਰਖਤ ਸੀ। ਉਸ ਵਿੱਚ 12 ਕਿਸਮ ਦੇ ਫਲ ਆਉਂਦੇ ਸਨ ਤੇ ਹਰ ਮਹੀਨੇ ਵਿੱਚ ਫਲਦਾ ਸੀ। ਉਸ ਦਰਖਤ ਦੇ ਪੱਤਿਆਂ ਤੋਂ ਮੋਤੀਆਂ ਤੋਂ ਸ਼ਿਫਾ ਹੁੰਦੀ ਸੀ ਤੇ ਫਿਰ ਲਾਨਤ ਨਾ ਹੋਏਗੀ, ਨਾ ਮੌਤ, ਨਾ ਮਾਤਮ, ਨਾ ਆਹੋ ਨਾਲਾ, ਨਾ ਦਰਦ। ਮੁਕਾਸ਼ਵਾ ਬਾਬ 21 ਤੇ ਆਇਤ 4 ਵਿੱਚ ਏ। ਤੇ ਖੁਦਾ ਤੇ ਬਰਾ ਦਾ ਤਖ਼ਤ ਉਸ ਸ਼ਹਿਰ ਵਿੱਚ ਹੋਵੇਗਾ ਤੇ ਉਹਦੇ ਬੰਦੇ ਉਹਦੀ ਇਬਾਦਤ ਕਰਨਗੇ ਤੇ ਉਹਦੇ ਮੂੰਹ ਨੂੰ ਵੇਖਣਗੇ ਤੇ ਉਹਦਾ ਨਾਂ ਉਹਨਾਂ ਦੇ ਮੱਥਿਆਂ ਤੇ ਲਿਖਿਆ ਹੋਇਆ ਹੋਵੇਗਾ ਤੇ ਫਿਰ ਰਾਤ ਨਾ ਹੋਵੇਗੀ ਤੇ ਉਹ ਚਿਰਾਗ ਤੇ ਸੂਰਜ ਦੀ ਰੋਸ਼ਨੀ ਦੇ ਮੁਹਤਾਜ ਨਾ ਹੋਣਗੇ ਕਿਉਂਕਿ ਖੁਦਾਵੰਦ ਖੁਦਾ ਉਹਨਾਂ ਨੂੰ ਰੋਸ਼ਨ ਕਰੇਗਾ ਤੇ ਉਹ ਅਬਦੁਲਾਬਾਦ ਬਾਦਸ਼ਾਹੀ ਕਰਨਗੇ। ਇਸ ਤਰ੍ਹਾਂ ਖੁਦਾ ਨੇ ਯੂਹੰਨਾ ਨੂੰ ਮੁਕੱਦਸ ਸ਼ਹਿਰ ਵਿਖਾਇਆ ਜਿਹੜਾ ਉਹਨਾਂ ਵਾਸਤੇ ਤਿਆਰ ਕਰਨ ਡਿਆ ਏ ਜੋ ਉਹਦੀ ਨਜਾਤ ਦੀ ਰਾਹ ਇਖਤਿਆਰ ਕਰਦੇ ਨੇ। ਬਾਕੀ ਬਚੇ ਹੋਏ ਵੇਲੇ ਵਿੱਚ ਅਸੀਂ ਨਜਾਤ ਦੀ ਰਾਹ ਨੂੰ ਜਿਹੜੀ ਜੰਨਤ ਨੂੰ ਜਾਂਦੀ ਏ ਇਹਦੀ ਬਾਬਤ ਖੁਦਾ ਦੇ ਕਲਾਮ 'ਤੇ ਗੌਰ ਕਰਾਂਗੇ ਅਤੇ ਸੋਚਾਂਗੇ ਸਾਨੂੰ ਕਿਵੇਂ ਯਕੀਨ ਹੋਵੇਗਾ ਕਿ ਅਸੀਂ ਜੰਨਤ ਵਿੱਚ ਜਾਵਾਂਗੇ ਅਤੇ ਜਹੰਨਮ ਵਿੱਚ ਨਹੀਂ ਜਾਵਾਂਗੇ। ਕੀ ਤੁਹਾਨੂੰ ਮਸੀਹ ਯਸੂ ਦੀਆਂ ਗੱਲਾਂ ਯਾਦ ਨੇ ਜੋ ਉਹਨੇ ਖੁਦਾ ਦੇ ਕਾਰ ਅਤੇ ਉਹਦੇ ਕਾਰ ਨੂੰ ਲਿਜਾਣ ਵਾਲੀ ਰਾਹ ਦੀ ਬਾਬਤ ਆਪਣੇ ਸ਼ਾਗਿਰਦਾਂ ਨੂੰ ਦੱਸੀਆਂ? ਉਹਨੇ ਉਹਨਾਂ ਨੂੰ ਆਖਿਆ, ਯੂਹੰਨਾ ਦੀ ਇੰਜੀਲ ਬਾਬ 14 ਵਿੱਚ, ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ 'ਤੇ ਇਮਾਨ ਰੱਖਦੇ ਹੋ, ਮੇਰੇ 'ਤੇ ਵੀ ਇਮਾਨ ਰੱਖੋ। ਮੇਰੇ ਬਾਪ ਦੇ ਕਾਰ ਵਿੱਚ ਬੜੇ ਸਾਰੇ ਮਕਾਨ ਨੇ, ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਜਾਣਾ ਵਾਂ ਤਾਂ ਕਿ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਅਤੇ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ, ਤਾਂ ਕਿ ਜਿੱਥੇ ਮੈਂ ਵਾਂ ਤੁਸੀਂ ਵੀ ਉੱਥੇ ਹੋਵੋ, ਅਤੇ ਜਿੱਥੇ ਮੈਂ ਜਾਣਾ ਵਾਂ ਤੁਸੀਂ ਉੱਥੇ ਦੀ ਰਾਹ ਜਾਣਦੇ ਹੋ। ਰਾਹ ਅਤੇ ਹੱਕ ਅਤੇ ਜ਼ਿੰਦਗੀ ਮੈਂ ਵਾਂ, ਕੋਈ ਮੇਰੇ ਵਸੀਲੇ ਤੋਂ ਬਗੈਰ ਬਾਪ ਦੇ ਕੋਲ ਨਹੀਂ ਆਉਂਦਾ। ਯਸੂ ਮਸੀਹ ਨੇ ਇਹ ਆਖਿਆ ਕਿ ਰਾਹ ਉਹੀ ਏ। ਜੇ ਕੋਈ ਖੁਦਾ ਤਾਲਾ ਦੇ ਬੇਟੇ ਮੁਕੱਦਸ ਨਜਾਤ ਦਹਿੰਦਾ ਦੀ ਵਸਾਤਤ ਦੇ ਨਾਲ ਖੁਦਾ ਦੇ ਕੋਲ ਨਹੀਂ ਆਏਗਾ ਤੇ ਉਹ ਖੁਦਾ ਪਾਕ ਦੀ ਪਾਕ ਹਜ਼ੂਰੀ ਵਿੱਚ ਹਰਗਿਜ਼ ਦਾਖਲ ਨਹੀਂ ਹੋਏਗਾ, ਹਰਗਿਜ਼ ਨਹੀਂ। ਇਹੀ ਗੱਲ ਕਲਾਮ ਮੁਕੱਦਸ ਇੰਜ ਬਿਆਨ ਕਰਦਾ ਤੇ ਕਿਸੇ ਦੂਜੇ ਦੇ ਵਸੀਲੇ ਦੇ ਨਾਲ ਨਜਾਤ ਨਹੀਂ, ਕਿਉਂਕਿ ਅਸਮਾਨ ਦੇ ਥੱਲੇ ਆਦਮੀਆਂ ਨੂੰ ਕੋਈ ਦੂਜਾ ਨਾਂ ਨਹੀਂ ਬਖਸ਼ਿਆ ਗਿਆ ਜਿਹਦੇ ਵਸੀਲੇ ਨਾਲ ਅਸੀਂ ਨਜਾਤ ਪਾ ਸਕੀਏ। ਅਮਾਲ ਦੀ ਕਿਤਾਬ ਬਾਬ 4 ਤੇ ਆਇਤ ਨੰਬਰ 12 ਤੇ ਫਿਰ ਤੀਤਸ ਦੇ ਨਾਂ ਪਹਿਲੇ ਖਤ ਤੇ ਬਾਬ 2 ਤੇ ਆਇਤ 5 ਤੇ 6 ਵਿੱਚ ਮਰਕੂਮ ਏ, ਕਿਉਂਕਿ ਖੁਦਾ ਇੱਕ ਏ ਤੇ ਖੁਦਾ ਤੇ ਇਨਸਾਨ ਦੇ ਦਰਮਿਆਨ ਵਿੱਚ ਦਰਮਿਆਨੀ ਵੀ ਇੱਕ ਯਾਨੀ ਮਸੀਹ ਯਸੂ ਜੋ ਇਨਸਾਨ ਏ, ਉਹਨੇ ਆਪਣੇ ਆਪ ਨੂੰ ਸਭ ਦੇ ਫਿਦੀਏ ਵਿੱਚ ਦਿੱਤਾ ਤਾਂ ਕਿ ਮੁਨਾਸਿਬ ਵਕਤਾਂ ਤੇ ਉਹਦੀ ਗਵਾਹੀ ਦਿੱਤੀ ਜਾ ਸਕੇ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।